ਸਤਿਗੁਰੂ ਜੀ ਦੇ ਦਰ ਤੇ ਪਾਵਨਾ ਸਾਹਿਬ ਬੈਠ ਕੇ ਸੁਣ ਤੇ ਸੁਣਾ ਰਹੇ ਸੀ। ਆਓ ਜੋ ਸੰਤ ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ ਕਾਰਪੋਰੇਸ਼ਨ ਬਣਾ ਕੇ ਵੀਰਾਂ ਨੇ ਰਲ ਕੇ ਇਨ੍ਹਾਂ ਮਹਾਨ ਪੁਰਖਾਂ ਨੂੰ ਯਾਦ ਕਰ ਸਤਿਗੁਰੂ ਜੀ ਦੇ ਘਰ ਦੀ ਲੰਗਰਾਂ ਦੀ ਸੇਵਾ ਸੰਗਤ ਦੀ ਪਾਠਾਂ ਦੀ ਕਰ ਰਹੇ ਨੇ। ਆਓ ਗੁਰੂ ਸਵਾਰਿਓ, ਜਿਤਨੇ ਕੁਛ ਸਰੀਰ ਜੁੜੇ ਹੋ ਗੁਰੂ ਚਰਨਾਂ ਅੰਦਰ ਸਤਿਗੁਰੂ ਜੀ ਦੇ ਘਰ ਦੀ ਵਡਿਆਈ ਵੱਖ ਵੱਖ ਪੱਖਾਂ ਤੋਂ ਹੋ ਰਹੀ ਏ। ਅੱਜ ਉਸ ਲੜੀ ਨੂੰ ਅੱਗੇ ਤੋਰੀਏ। ਪਿਆਰ ਸਾਹਿਬ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾ ਬਚਨ ਵਿਚਾਰਿਆ ਸੀ ਕਿ ਜਾਗ ਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸਰਨ ਨਾਨਕ ਤੇ ਆਏ। ਜੇ ਵਾਹਿਗੁਰੂ ਮਸਤਕ ਦੇ ਭਾਗ ਚੰਗੇ ਲਿਖੇ ਤੇ ਕਿਸੇ ਉਹਦੇ ਬਖਸ਼ਿਆਂ ਦਾ ਮਿਲਾਪ ਹੁੰਦਾ ਹੈ। ਅਗਲਾ ਬਚਨ ਗਰੀਬ ਨਿਵਾਸ ਪਿਤਾ ਮਹਾਰਾਜ ਜੀ ਦੇ ਘਰ ਦਾ, ਜਿਨ੍ਹਾਂ ਨੇ ਇਸ ਰਾਹ ਤੇ ਤੁਰ ਕੇ ਏਡੀਆਂ ਏਡੀਆਂ ਵੱਡੀਆਂ ਬਖਸ਼ਾਂ ਜਿਨ੍ਹਾਂ ਮਹਾਂਪੁਰਖਾਂ ਨੇ ਪ੍ਰਾਪਤ ਕੀਤੀਆਂ ਨੂੰ ਕਿਤਨੀ ਉਕਾਲਪਨਾ ਕਰਨੀ ਪੈਂਦੀ ਹੈ। ਅੱਜ ਮੇਰੇ ਗਰੀਬ ਨਿਵਾਸ ਪਿਤਾ ਜੀ ਨੇ ਮਿਹਰ ਕੀਤੀ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਬਚਨ ਨੇ। ਸਤਿਗੁਰੂ ਜੀ ਆਖਦੇ ਨੇ ਇਹ ਸਾਰੀ ਦੁਨੀਆਂ ਦੇ ਅੰਦਰ ਜਿੰਨਾ ਕੋਈ ਮਰਜ਼ੀ ਸਿਆਣਾ ਹੋ ਕੇ ਪੜ੍ਹਿਆ ਲਿਖਿਆ, ਚਾਹੇ ਕੋਈ ਗੁਰੂ ਕੇ ਪਿਆਰੇ ਪੜ੍ਹੇ ਲਿਖੇ ਦੇ ਨਾਲ ਨਾਲ ਬਹੁਤ ਅਮੀਰ ਹੋਵੇ ਪੈਸੇ ਕਰਕੇ, ਕੋਈ ਆਦਮੀ ਇੱਜ਼ਤਦਾਰ ਵੀ ਹੋਵੇ, ਤਮਾਮ ਗੁਣ ਉਹਦੇ ਕੋਲ ਹੋਣ ਦੁਨਿਆਵੀ ਪੱਖ ਤੋਂ, ਜੇ ਇਨਸਾਨ ਦਾ ਮੇਰੇ ਵਾਹਿਗੁਰੂ ਨਾਲ ਪਿਆਰ ਨਹੀਂ, ਪਿਆਰ ਤੇ ਸਤਿਗੁਰੂ ਕਹਿੰਦੇ ਉਹਦਾ ਜੀਵਨ ਅਜਾਈ ਗਿਆ ਸਮਝੋ ਬਰਬਾਦ। ਜੀਵਨ ਸਫਲ ਤਾਂ ਹੈ ਜੇ ਨਿਰੰਕਾਰ ਨਾਲ, ਵਾਹਿਗੁਰੂ ਨਾਲ, ਅਕਾਲ ਪੁਰਖ ਨੂੰ ਕਿਸੇ ਨੇ ਪਿਆਰ ਕੀਤਾ ਇਸ ਰਾਹ ਤੇ ਤੁਰਿਆ। ਸਤਿਗੁਰੂ ਜੀ ਆਖਦੇ ਸੀ ਜਦੋਂ ਦੁਨੀਆਂ ਤੇ ਆਉਂਦੇ ਹਾਂ ਤੇ ਨਿਰੰਕਾਰ ਸਾਨੂੰ ਐਵੇਂ ਨਹੀਂ ਬੇਲੋੜਾ ਤਾਂ ਭੇਜ ਦਿੰਦਾ ਕਿ ਜਨਮ ਹੋਇਆ, ਖਾਧਾ ਪੀਤਾ ਤੇ ਦਿਨ ਮੌਤ ਦੇ ਮੂੰਹ ਚ ਪੈ ਗਏ। ਦੋ ਕੰਮ ਕਰਨ ਵਾਸਤੇ ਅਸੀਂ ਦੁਨੀਆਂ ਚ ਆਉਂਦੇ ਹਾਂ, ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ। ਅਸੀਂ ਅਸਜ ਦੀ ਵਾਰ ਵਿੱਚੋਂ ਉਹਨਾਂ ਬਚਨਾਂ ਨੂੰ ਬਹੁਤ ਵਾਰੀ ਸੁਣਿਆ ਹੋਏਗਾ, ਹਰ ਆਦਮੀ ਦੋ ਕੰਮ ਕਰਨ ਆਉਂਦਾ ਜਦੋਂ ਅਸੀਂ ਇਸ ਦੁਨੀਆਂ ਤੋਂ ਵਾਪਸ ਜਾਣਗੇ ਨਾ ਮੌਤ ਤੋਂ ਬਾਅਦ ਉਸ ਵੱਲੋਂ ਪੁੱਛਿਆ ਜਾਣਾ ਹੈ ਕਿ ਜਿਹੜੇ ਦੋ ਕੰਮ ਕਹੇ ਸਨ ਉਹ ਦੋ ਕਰਕੇ ਆਇਓ ਕਿ ਨਹੀਂ ਕਰਕੇ ਆਇਓ। ਜਿਨ੍ਹਾਂ ਨੇ ਉਹ ਦੋ ਕਰਮ ਕੀਤੇ ਉਹਨਾਂ ਨੂੰ ਸ਼ਾਬਾਸ਼ ਮਿਲੀ, ਜਿਨ੍ਹਾਂ ਨੇ ਨਹੀਂ ਕੀਤੇ 84 ਲੱਖ ਜੂਨ ਵਿੱਚ ਉਹਨਾਂ ਨੂੰ ਦੁਬਾਰਾ ਸੁੱਟ ਦਿੱਤਾ ਗਿਆ। ਇੱਕ ਕੰਮ ਹੈ ਨਿਰੰਕਾਰ ਦਾ ਨਾਮ ਜਪਣਾ ਤੇ ਦੂਸਰਾ ਸੀ ਜਗਤ ਵਿੱਚ ਰਹਿ ਕੇ ਭਲੇ ਕਰਮ ਕਰਨੇ। ਸਤਿਗੁਰੂ ਜੀ ਦੇ ਬਚਨ ਨੇ ਅੱਗੇ ਕਰਨੀ ਕੀਰਤ ਵਾਚੀ ਹੈ ਬਹਿ ਲਿਖਾ ਕਰ ਸਮਝਾਇਆ। ਸਤ ਸੰਗਤ ਉੱਚੇ ਵਾਹਿਗੁਰੂ ਜੀ ਦੀ ਕੀਰਤੀ ਕਰਨੀ ਤੇ ਇਸ ਜਗਤ ਵਿੱਚ ਆ ਕੇ ਭਲੇ ਕਰਮ ਕਰਨੇ। ਜੇ ਦੋਨਾਂ ਚੋਂ ਇੱਕ ਆਦਮੀ ਕਰਦਾ ਹੈ ਤੇ ਦੂਸਰਾ ਨਹੀਂ ਕਰਦਾ ਪ੍ਰਵਾਨ ਨਹੀਂ ਹੁੰਦਾ। ਕੋਈ ਆਦਮੀ ਬਹੁਤ ਨਾਮ ਜਪਦਾ ਹੈ ਪਰ ਉਸ ਦੀ ਮਨੁੱਖਤਾ ਲਈ ਗੁਰੂ ਕੇ ਪਿਆਰ ਉਸ ਦੇ ਅੰਦਰ ਕੋਈ ਦਰਦ ਨਹੀਂ, ਉਹਦੇ ਅੰਦਰ ਭਲਾ ਕਰਨ ਦਾ ਕੋਈ ਖਿਆਲ ਨਹੀਂ, ਉਸਨੇ ਭਲਾ ਨਹੀਂ ਕੀਤਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਕਹਿਣ ਲੱਗੇ ਉਹ ਪ੍ਰਵਾਨ ਨਹੀਂ ਹੋਏਗਾ। ਤੁਹਾਨੂੰ ਪਤਾ ਹੈ ਨਾ ਸਤਿਗੁਰੂ ਜੀ ਦੇ ਬਚਨ ਨੇ ਵਿੱਚ ਦੁਨੀਆ ਸੇਵ ਕਮਾਈ ਹੈ, ਸਿਮਰਨ ਹੈ ਪਰ ਦੁਨੀਆ ਵਿੱਚ ਰਹਿ ਕੇ ਇਹਨਾਂ ਦੀ ਸੇਵਾ ਕਰਕੇ ਭਲਾ ਕਰਮ। ਕਿਸੇ ਦਾ ਭਲਾ ਕਿਸ ਢੰਗ ਨਾਲ ਤੁਸੀਂ ਕਰ ਸਕਦੇ ਹੋ? ਸਤਿਕਾਰਯੋਗ ਭਾਈ ਸਾਹਿਬ ਜੀ ਹੁਣੇ ਇਸ ਸੰਬੰਧ ਵਿੱਚ ਇਸ਼ਾਰਾ ਕੀਤਾ, ਸੇਵਾ ਕਈ ਪ੍ਰਕਾਰ ਦੀ ਹੁੰਦੀ ਵੱਖ ਵੱਖ ਸਮੇਂ ਤੇ। ਅੰਦਰ ਭਾਵਨਾ ਹੋਵੇ ਸਹੀ, ਗੁਰੂ ਕੇ ਪਿਆਰੇ ਹਜ਼ੂਰ ਕਹਿੰਦੇ ਵਿੱਚ ਦੁਨੀਆ ਸੇਵ ਕਮਾ ਕੇ ਤਾਂ ਦਰਗਾਹ ਬੈਸਣ ਪਾਈਏ, ਪਰ ਇੱਕ ਆਦਮੀ ਇਹ ਵੀ ਜਿਹੜਾ ਕਹਿੰਦੇ ਮੈਂ ਭਲੇ ਕੰਮ ਬਹੁਤ ਕਰਦਾ ਪਰ ਉਹ ਵਾਹਿਗੁਰੂ ਦਾ ਨਾਮ ਨਹੀਂ ਜਪਦਾ, ਉਹਦੇ ਅੰਦਰ ਅਕਾਲ ਪੁਰਖ ਲਈ ਕੋਈ ਥਾਂ ਨਹੀਂ ਪਰ ਦੁਨਿਆਵੀ ਤੌਰ ਤੇ ਬਹੁਤ ਭਲੇ ਕਰਮ ਕਰਦਾ ਹੈ, ਤੇ ਸਤਿਗੁਰੂ ਕਹਿੰਦੇ ਉਹ ਵੀ ਕਦਾਚਿਤ ਪ੍ਰਵਾਨ ਨਹੀਂ ਹੋਏਗਾ। ਉਹਦੇ ਭਲੇ ਕਰਮ ਉਹਨੂੰ ਅਹੰਕਾਰ ਇਕੱਠਾ ਕਰਕੇ ਦੇਣਗੇ। ਪਰ ਜੇ ਆਦਮੀ ਕੱਲਾ ਨਾਮ ਜਪਦਾ ਹੈ ਤੇ ਨਾਲ ਸੇਵਾ ਵੱਲ ਨਹੀਂ ਤੁਰਦਾ ਤਾਂ ਵੀ ਅੰਦਰ ਇੱਕ ਨਵਾਂ ਅਹੰਕਾਰ ਤੇ ਅੰਦਰ ਇੱਕ ਗੰਢ ਬਣੇਗੀ। ਸਤਿਗੁਰੂ ਜੀ ਨੇ ਸੇਵਾ ਤੇ ਸਿਮਰਨ, ਭਲੇ ਕਰਮ ਤੇ ਕੀਰਤੀ ਦਾ ਸੁਮੇਲ ਕੀਤਾ ਦੋਨਾਂ ਦਾ। ਇਹ ਕਾਰਨ ਅਸੀਂ ਗੱਲ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਦਰ ਤੇ ਬੈਠ ਕੇ ਸਭ ਤੇ ਕੇਵਲ ਵਿਸ਼ੇਸ਼ ਤੌਰ ਤੇ ਜਿਹੜੇ ਮਹਾਂਪੁਰਖ ਪ੍ਰਵਾਨ ਹੋ ਗਏ, ਜਿਹੜੇ ਮਹਾਂਪੁਰਖਾਂ ਨੂੰ ਵੱਡੀਆਂ ਸੇਵਾਵਾਂ ਗੁਰੂ ਨਾਨਕ ਸਾਹਿਬ ਨੇ ਤਰੁੱਟ ਕੇ ਦਿੱਤੀਆਂ ਉਹਨਾਂ ਦੇ ਆਧਾਰ ਤੇ ਕੁਝ ਬਚਨ ਤੁਹਾਡੇ ਨਾਲ ਮਿਲ ਕੇ ਸਾਂਝੇ ਕਰ ਰਿਹਾ। ਸਤਿਗੁਰੂ 520 ਅੰਕ ਤੇ ਪੰਚਮ ਪਿਤਾ ਦੇ ਬਚਨ ਨੇ ਸਾਹਿਬ ਕਹਿੰਦੇ ਯਾਦ ਰੱਖਣਾ ਇਸ ਦੁਨੀਆਂ ਵਿੱਚ ਨਾ ਜਦੋਂ ਅਸੀਂ ਇਸ ਜੀਵਨ ਦੇ ਕੇ ਦੋ ਕੰਮ ਕਰਕੇ ਚਾਹਵਾਂਗੇ ਤੇ ਕਹਿੰਦੇ ਤੁਹਾਡੇ ਤੋਂ ਕੱਲਿਆਂ ਤੋਂ ਨਹੀਂ ਜੇ ਇਹ ਕੰਮ ਹੋਣੇ, ਭਾਵੇਂ ਤੁਸੀਂ ਬਹੁਤ ਸਿਆਣੇ ਹੋਵੋ ਅਮੀਰ ਜਾਦੇ ਹੋਵੋ ਤੁਹਾਡਾ ਲੋਕਾਂ ਵਿੱਚ ਬਹੁਤ ਸਲੂਕ ਹੋਵੇ। ਕਹਿਣ ਲੱਗੇ ਜਿਤਨਾ ਚਿਰ ਤੁਸੀਂ ਰੱਬ ਦੇ ਬਖਸ਼ਿਆਂ ਦੀ ਸੰਗਤ ਨਹੀਂ ਕਰੋਗੇ ਇਹ ਕੰਮ ਸਿਰੇ ਨਹੀਂ ਚੜ੍ਹਨੇ। ਸਤਿਗੁਰੂ ਜੀ ਦੇ ਬਚਨ ਨੇ ਹਜ਼ੂਰ ਕਹਿੰਦੇ ਜਿਨ੍ਹਾਂ ਦੇ ਸੰਗੜਿਆਂ ਦੁਰਮਤ ਵੰਜੈ, ਜਿਨ੍ਹਾਂ ਦੇ ਮਿਲਣ ਦੇ ਕਰਕੇ ਅੰਦਰੋਂ ਖੋਟੀ ਮਤ ਨਾਸ ਹੁੰਦੇ। ਇਹ ਤਾਂ ਨਹੀਂ ਨੇ ਕਿਹਾ ਨਾਮ ਨਾਲ ਖੋਟੀ ਮਤ ਨਾਸ ਹੋਣੀ, ਉਹ ਤਾਂ ਹੋਣੀ ਹੈ ਗੁਰੂ ਕੇ ਪਿਆਰ ਨੂੰ ਸੇਵਾ ਨਾਲ, ਪਰ ਉਚੇਚਾ ਵਿਚਾਲੇ ਇਹ ਕਿਉਂ ਬਚਨ ਕਰੀ ਜਾ ਰਹੇ ਨੇ? ਸਹਿਬ ਕਹਿੰਦੇ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜੈ, ਵੰਜੇ ਅੰਦਰੋਂ ਨਿਕਲ ਜਾਵੇ ਖੋਟੀ ਮਤ ਭੈਠੀ ਸੋਚ, ਮਿੱਤਰ ਅਸਾਡੇ ਸੇ ਸਾਡੇ ਮਿੱਤਰ ਗੁਰੂ ਕੇ ਪਿਆਰਿਓ, ਪਰ ਇਹੋ ਜਿਹੇ ਮਿੱਤਰ ਕੋਈ ਜਗਤ ਵਿੱਚ ਬਹੁਤੇ ਨਹੀਂ ਹੋਇਆ ਕਰਦੇ। ਸਾਰਾ ਜਗਤ ਭਰਿਆ ਸਵਾਰਥਾਂ ਦਾ, ਕੋਈ ਮੁਕਦੇ ਤੇ ਦੂਸਰੇ ਦਾ ਭਲਾ ਕੌਣ ਕਰੇਗਾ? ਸਤਿਗੁਰੂ ਜੀ ਨੇ ਕਿਰਪਾ ਕੀਤੀ, ਹਜ਼ੂਰ ਕਹਿੰਦੇ ਕੌਣ ਢੂੰਡੇਂਦੀ ਜਗ ਸਭਾਇਆ, ਜਨ ਨਾਨਕ ਵਿਰਲੇ ਕੇ ਜਬ ਧੂੰ ਮਾਰਦੇ। ਤੂੰ ਵਿਰਲੇ ਜਿਨ੍ਹਾਂ ਨੂੰ ਮਿਲ ਕੇ ਅੰਦਰੋਂ ਖੋਟੀ ਮਤ ਨਾਸ ਹੋਵੇ, ਤੇ ਪੁੱਛ ਲਿਆ ਗਰੀਬ ਅਨੁਵਾਦ ਪਿਤਾ ਜੀ ਭਲਾ ਐਕੋ ਜੇ ਗੁਰਮੁਖ ਮਹਾਂਪੁਰਖ ਜਿਹੜੇ ਵਿਰਲੇ ਨੇ ਉਹਨਾਂ ਦੀ ਸੰਗਤ ਅਸਾਂ ਕਿਉਂ ਕਰਨੀ ਏ? ਉਹਦਾ ਵੀ ਜਵਾਬ ਦਿੰਦੇ ਨੇ ਹਜ਼ੂਰ ਕਹਿੰਦੇ ਸੱਚੀ ਬੈਸਤ ਤਿੰਨਾਂ ਸੰਗ ਜਿਨ ਸੰਗ ਜਪੀ ਹੈ ਨਾਉ, ਉਹਨਾਂ ਦੀ ਸੰਗਤ ਕਰਨੀ ਤਾਂ ਕਿ ਅਸੀਂ ਨਾਮ ਜਪ ਸਕੀਏ। ਇਹ ਨੀ ਵੀ ਉਦਾਂ ਹੀ ਗਏ ਤੇ ਆ ਗਏ, ਨਹੀਂ ਉਹਨਾਂ ਦੀ ਲੋੜ ਅਸਾਂ ਨੇ ਜਪਣਾ ਨਾਮ, ਨਾਮ ਜਪਣ ਵਿੱਚ ਉਹਨਾਂ ਨੇ ਸਾਡੀ ਸਹਾਇਤਾ ਕਰਨੀ ਇਸ ਰਾਹ ਤੇ ਤੁਰ ਕੇ ਮੰਜ਼ਿਲ ਤੇ ਪਹੁੰਚਾਉਣ ਦੀ। ਤੁਸੀਂ ਕਦੇ ਬਾਰਤਾ ਮਾਂ ਦੇ ਦਰਸ਼ਨ ਕਰਿਆ ਜੇ? ਸਤਿਗੁਰੂ ਜੀ ਨੇ ਨਾ ਸਿਮਰਨ ਦੇ ਨਾਲ ਸੰਤ ਸ਼ਬਦ ਨੂੰ ਹਰ ਮਹੀਨੇ ਚ ਜੋੜਿਆ ਜੇ। ਚੇਤਰ ਦਾ ਜਦੋਂ ਗੱਲ ਕਰਦੇ ਹੋ ਚੇਤ ਗੋਵਿੰਦ ਅਰਾਧੀਏ ਭੂਵੈ ਆਨੰਦ ਘਣਾ, ਸਿਮਰਨ ਨਾਲ ਕਹਿੰਦੇ ਆਨੰਦ ਬਣਨਾ, ਪਰ ਨਾਲ ਹੀ ਬਚਨ ਕਹਿੰਦੇ ਕੱਲਾ ਨਹੀਂ ਇਹ ਤੇਰੀ ਮਦਦ ਕਰੇਗਾ, ਸੰਤ ਜਨਾ ਤਿਲ ਪਾਈ ਕੈ ਰਸਨਾ ਨਾਮ ਪਣਾ। ਫਿਰ ਜਾ ਕੇ ਅੱਗੇ ਬਚਨ ਕਰਦੇ ਗਰੀਬ ਅਨੁਵਾਦ ਪਿਤਾ ਜੀ, ਵੈ ਸਾਖ ਸੁਖਾਵਾ ਤਾਂ ਲੱਗੈ ਜਾਂ ਸੰਤ ਭੇਟੈ ਖੜ ਸੋਏ, ਕੋਈ ਉਹ ਖਰੀ ਦਾ ਨਾਮ ਜਪੇਗਾ ਪ੍ਰੇਮ ਤੈਨੂੰ ਲਾਜਦਾ ਜਿਸ ਦਾ ਆਪਣਾ ਪ੍ਰੇਮ ਲੱਗਾ ਕਿਸੇ ਮਹਾਂਪੁਰਖ ਦਾ। ਫਿਰ ਬਚਨ ਕੀਤਾ ਨੇ ਸੰਤ ਸਹਾਈ ਪ੍ਰੇਮ ਕੇ, ਉਹ ਇਹ ਪ੍ਰੇਮ ਦੇ ਵਿੱਚ ਸਹਾਇਤਾ ਕਰਦੇ ਵੀ ਕੇਵਲ ਨਾਮ ਜਾਪ ਕੇ ਖੁਸ਼ਕ ਜਾਏ, ਲੋਕਾਂ ਨੂੰ ਵੱਢ ਖਾਣ ਲਈ ਆਪਣੀ ਇਸ ਭਜਨ ਬੰਦਗੀ ਦੇ ਪ੍ਰਤਾਪ ਦਾ ਹੰਕਾਰ ਜਨਾਲ ਕੀ ਨਹੀਂ, ਇਹਦੇ ਵਿੱਚ ਪ੍ਰੇਮ ਪੈਦਾ ਕਰਨਾ ਹੈ ਪ੍ਰੇਮ। ਗੁਰੂ ਕੇ ਪਿਆਰਿਓ ਇਹ ਕੇਵਲ ਕੋਈ ਮਹਾਂਪੁਰਖ ਹੀ ਇਹ ਪ੍ਰੇਮ ਦਾ ਗੁਣ ਪਾਏਗਾ, ਦੁਨੀਆਂ ਕਿੱਥੋਂ ਪਾਏਗੀ? ਸਤਿਗੁਰੂ ਜੀ ਦੇ ਬਚਨ ਨੇ ਕਹਿਣ ਲੱਗੇ ਦੇਖੋ ਸੱਚੀ ਬੈਸਤ ਤਿੰਨਾਂ ਸੰਗ ਜਿਨ ਸੰਗ ਜਪੀ ਹੈ ਨਾਓ, ਨਾਲੇ ਤਿੰਨ ਸੰਗ ਸੰਗ ਨਾ ਕੀਚੇ ਨਾਨਕ ਜਿੰਨਾ ਆਪਣਾ ਸੁਆਹ। ਕਹਿੰਦੇ ਉਹ ਜਿਹੜੀ ਸਾਰੀ ਦੁਨੀਆਂ ਸਵਾਰਥਾਂ ਨਾਲ ਭਰੀਏ, ਇਹਨਾਂ ਦੀ ਸੰਗਤ ਨਾ ਕਰੀ, ਇਹਨਾਂ ਨੇ ਤੈਨੂੰ ਮਾਇਆ ਵਿੱਚ ਹੋਰ ਖਚਣਾ ਏ, ਹੋਰ ਤੈਨੂੰ ਇਹਨਾਂ ਨੇ ਡੁਬਾਉਣਾ ਏ, ਕਰੀ ਸੰਗਤ ਤੇ ਕਿਸੇ ਉਸ ਦੀ ਜਿਹੜਾ ਤੇਰੇ ਅੰਦਰ ਵਾਹਿਗੁਰੂ ਲਈ ਇੰਨਾ ਕੁ ਪ੍ਰੇਮ ਪੈਦਾ ਕਰੇ ਭਈ ਉਹ ਵਾਹਿਗੁਰੂ ਦੇ ਘਰ ਪ੍ਰਵਾਨ ਹੋ ਜਾਓ। ਹੁਣ ਪ੍ਰੇਮ ਦਾ ਜਿਹੜਾ ਦੂਜਾ ਪੱਖ ਹੈ ਨਾ ਗੁਰੂ ਕੇ ਪਿਆਰਿਓ, ਉਹ ਸਾਡਾ ਅਹੰਕਾਰ। ਮਹਾਂਪੁਰਖ ਕੀ ਕਰਦੇ ਨੇ ਸਾਧ ਸੰਗਤ, ਉਹ ਸਾਡੇ ਅਹੰਕਾਰ ਨੂੰ ਖਤਮ ਕਰਨ ਲਈ ਹਰ ਕੀਲੇ ਬਣਾਈ ਰੱਖਦੇ ਨੇ। ਅੱਜ ਵੀ ਤੁਸੀਂ ਸਕਰੀਨ ਤੇ ਦਰਸ਼ਨ ਕਰ ਰਹੇ ਹੋ, ਸਾਹਿਬਾਂ ਨੇ ਅੰਮ੍ਰਿਤ ਵੇਲੇ ਹੁਕਮ ਬਖਸ਼ਿਆ ਹੈ, ਉਹ ਬਾਰ ਬਾਰ ਆ ਰਿਹਾ ਹੈ। ਸਾਹਿਬਾਂ ਦੇ ਬਚਨ ਨੇ ਕੋਈ ਜਾਣੈ ਕਵਨ ਇਕਾ ਜਗ ਮੀਤ, ਹਰ ਕਿਸੇ ਨੂੰ ਇਹ ਅਕਲ ਇਹ ਸੋਚ ਨਹੀਂ ਆ ਸਕਦੀ ਕਿ ਮੈਂ ਮਿੱਤਰ ਕਿਹੜਾ ਬਣਾਉਣਾ। ਅਸੀਂ ਬਣਾਵਾਂਗੇ ਪੈਸੇ ਵਾਲਿਆਂ ਨੂੰ, ਬਣਾਵਾਂਗੇ ਜਿਨ੍ਹਾਂ ਨੂੰ ਚਾਰ ਬੰਦੇ ਜਾਣਦੇ ਨੇ, ਜਿਨ੍ਹਾਂ ਦਾ ਇਸ ਦੁਨੀਆਂ ਵਿੱਚ ਕੋਈ ਨਾਂ ਹੈ। ਸਾਹਿਬ ਕਹਿੰਦੇ ਗਲਤੀ ਨਾ ਕਰਨੀ, ਮਿੱਤਰ ਬਣਾਓ ਉਹ ਜਿਹੜਾ ਸਾਰੀ ਜ਼ਿੰਦਗੀ ਵੀ ਨਾਲ ਨਿਭੇ ਤੇ ਪਰਮੇਸ਼ਰ ਦੇ ਘਰ ਦਾ ਮਿਲਾਪ ਵੀ ਕਰਵਾਏ। ਪਰ ਕਹਿੰਦੇ ਜਿਸ ਹੋਏ ਕਿਰਪਾਲ ਸੋਈ ਵਿਦਬੂਜੇ ਤਾਤੀ ਨਿਰਮਲ ਰੀਤ, ਜਿਹਦੇ ਤੇ ਵਾਹਿਗੁਰੂ ਖੁਸ਼ ਹੋਵੇ ਉਹਨੂੰ ਇਹ ਵਿਧੀ ਤੇ ਢੰਗ ਦੱਸਦਾ, ਬਾਕੀਆਂ ਨੂੰ ਸੁਣਦਾ ਸੁਣਾਉਂਦਾ ਹੀ ਨਹੀਂ। ਕਹਿੰਦੇ ਮਾਤ ਪਿਤਾ ਭਾਈ ਸੁਖ ਬੰਤਾ ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਰ ਕੋ ਨਾ ਸਹਾਏ। ਇਹਨਾਂ ਨੇ ਸਹਾਇਤਾ ਨਹੀਂ ਕਰਨੀ ਜਿਨ੍ਹਾਂ ਨੂੰ ਅਸੀਂ ਆਪਣੇ ਮਿੱਤਰ ਕਹਿੰਦੇ ਹਾਂ। ਕਹਿੰਦੇ ਮਿੱਤਰ ਬਣਾਉਣਾ, ਮਿੱਤਰਤਾ ਹੀ ਬਣਾ ਕੇ ਕਿਸੇ ਮਹਾਂਪੁਰਖ ਨਾਲ ਜਿਹਨੂੰ ਮਿਲ ਕੇ ਦੁਰਮਤ ਬੰਝੇ, ਨਾਮ ਜਪੀਏ, ਅੰਦਰੋਂ ਅਹੰਕਾਰ ਮਰੇ। ਗੁਰੂ ਕੇ ਪਿਆਰੇ ਸੀ ਕੱਲ ਗੱਲ ਸਤਕਾਰ ਜੋ ਬ੍ਰਹਮ ਗਿਆਨ ਕੀ ਭਾਈ ਕਨਹੈਆ ਸਾਹਿਬ ਜੀ ਦੀ ਕਰ ਪੈਸਾ ਨਾ, ਉਹਨਾਂ ਨੇ ਕਿਵੇਂ ਕਲਪਨਾ ਕਰ ਲਈ ਭਾਈ ਕਨਹੈਆ ਜੀ ਦੀ ਇਸ ਸੰਪਰਦਾ ਦੇ ਵਿੱਚੋਂ ਭਾਈ ਅੱਡਣ ਸ਼ਾਹ ਮਹਾਂਪੁਰਖ ਹੋਏ ਨੇ, ਬਹੁਤ ਉੱਚ ਕੋਟੀ ਦੇ। ਉਹਨਾਂ ਦੇ ਜੀਵਨ ਪੜੀਏ ਤੇ ਸਮਝ ਗੋਚਰੇ ਨੂੰ ਪੈਂਦੀਆਂ, ਲੋਕ ਪਤਾ ਨਹੀਂ ਕਿਵੇਂ ਜਗਤ ਵਿੱਚ ਇਤਨਾ ਅੰਦਰ ਮਾਰ ਕੇ ਫਿਰ ਮਨੁੱਖਤਾ ਦੀ ਸੇਵਾ ਕਰਦੇ ਪਾਉਣਗੇ। ਭਾਈ ਅੱਡਣ ਜੀ ਨੇ ਨਾ ਸਾਧ ਸੰਗਤ ਉਹਨਾਂ ਦੀ ਸ਼ਰਨ ਵਿੱਚ ਭਾਈ ਦੁੱਖ ਭੰਜਨ ਜੀ ਆਏ। ਭਾਈ ਦੁੱਖ ਭੰਜਨ ਜੀ ਉਹ ਜੇ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਰੋਕ ਕੇ ਕਿਹਾ ਸੀ ਜਦੋਂ ਉਹ ਭਾਈ ਦੁੱਖ ਭੰਜਨ ਕੋਲ ਮਦਦ ਲੈਣ ਆਇਆ ਭਈ ਮੈਨੂੰ ਭੇਰੇ ਦੇ ਇਲਾਕੇ ਚ ਮੈਂ ਜਿੱਤਣਾ ਚਾਹੁੰਦਾ ਵਾ, ਮੈਨੂੰ ਲੱਗਦਾ ਨੀ ਜਿੱਤ ਹੋਵੇ। ਮੈਂ ਸੁਣਿਆ ਪੂਰਨ ਮਹਾਂਪੁਰਖ ਇਹਨਾਂ ਦੇ ਨਾਲ ਹੋਰ ਕਿਸਮ ਕਾਫੀ ਸਾਧੂ ਸੰਗੀ ਰੱਬ ਦੇ ਪਿਆਰੇ, ਤੇ ਭਾਈ ਦੁੱਖ ਭੰਜਨ ਨੇ ਇਹ ਨੀ ਵੇਖਿਆ ਇਹ ਰਾਜਾ ਏ, ਇਹ ਨੀ ਵੇਖਿਆ ਇਹਦੇ ਕੋਲ ਫੌਜਾਂ ਨੇ। ਕਹਿਣ ਲੱਗੇ ਰਣਜੀਤ ਨੀਤ ਸਿਆਣਾ ਮਦਦ ਤਾਂ ਮੰਗਣ ਆ ਗਏ ਮੈਨੂੰ ਦੱਸ ਦਿਨ ਜਪਜੀ ਸਾਹਿਬ ਦਾ ਪਾਠ ਯਾਦ ਕਰਦਾ ਕੁੰਨਾ ਏ। ਕਹਿਣ ਲੱਗਾ ਜੀ ਜਪਜੀ ਸਾਹਿਬ ਦਾ ਪਾਠ ਮੈਨੂੰ ਯਾਦ ਨਹੀਂ। ਕਹਿਣ ਲੱਗੇ ਜੇ ਪਾਠ ਗੁਰੂ ਨਾਨਕ ਦਾ ਨਾਂ ਹੀ ਯਾਦ ਨਹੀਂ ਤੇ ਮਦਦ ਕਿਹੜੇ ਗੁਰੂ ਨਾਨਕ ਦੇ ਸਿੱਖ ਕੋਲ ਮੰਗਦਾ ਹੈ। ਇੱਕਦਮ ਅੰਦਰ ਕਿਲਿਆ ਇਹ ਜਿਹੜੇ ਪੂਰੇ ਹੁੰਦੇ ਨੇ ਜਦੋਂ ਆਮ ਮਨੁੱਖ ਬੋਲਦੇ ਗਾ ਨਾ ਉਹਦੇ ਬੋਲਾਂ ਵਿੱਚ ਪਿੱਛੇ ਕੌਂ ਹੋਣ ਕਾਰ ਕੇ ਦੂਸਰੇ ਨੂੰ ਲੱਗਦਾ ਗੁੱਸਾ, ਦੂਸਰੇ ਦਾ ਭਲਾ ਨਹੀਂ ਹੁੰਦਾ। ਇਹਨਾਂ ਲੋਕਾਂ ਦੇ ਅੰਦਰ ਰੱਬ ਤੇ ਸਤਿਗੁਰੂ ਆਪ ਵਰਤ ਰਹੇ ਹੁੰਦੇ ਨੇ। ਇਹ ਚਿੜਕਣ ਵੀ ਤਾਂ ਵੀ, ਇਹ ਮਿੱਠਾ ਬੋਲਣ ਤਾਂ ਵੀ, ਇਹਨਾਂ ਕਰਨਾ ਅਗਲੇ ਦਾ ਭਲਾ ਹੀ ਏ। ਲਿਆਉਣਾ ਇਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਹੀ ਨੇੜੇ ਕਰਨਾ ਪੈਂਦਾ ਹੈ। ਰੋਜ਼ ਪੜ੍ਹਦੇ ਹੋ ਸਤਿਗੁਰੂ ਜੀ ਦਾ ਬਚਨ ਵੀ, ਸਾਹਿਬ ਕਹਿੰਦੇ ਜੇ ਬਾਹਰੋਂ ਭੁੱਲ ਚੁੱਕ ਬੋਲ ਦੇ ਪੀ ਕਰੇ ਕਰ ਪਾਣੇ ਉਹਨੂੰ ਭਾਉਂਦੇ ਨੇ। ਇਹਨਾਂ ਦਾ ਬੋਲਿਆ ਚੱਲਿਆ ਜਿਹੜਾ ਸਾਨੂੰ ਨਾ ਹੀ ਚੰਗਾ ਲੱਗੇ। ਕੌਣ ਕਹਿੰਦੇ ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਕਹਿ ਤੇ ਜਨ ਸੁਗੜ ਸਿਆਣੀ ਰਾਮ ਰਾਜੇ। ਜਿਨ੍ਹਾਂ ਦੇ ਅੰਦਰੋਂ ਪ੍ਰੀਤ ਦੇ ਵਾਹਿਗੁਰੂ ਨਾਲ ਭਾਈ ਦੁੱਖ ਭੰਜਨ ਜੀ ਕਹਿਣ ਲੱਗੇ ਰਣਜੀਤ ਸਿਆਂ ਜੇ ਜਪਜੀ ਸਾਹਿਬ ਯਾਦ ਨੇ ਤੇ ਅੱਗੋਂ ਬੜਾ ਝਿੜਕਿਆ ਨੇ। ਕਹਿਣ ਲੱਗੇ ਸਿੱਖ ਗੁਰੂ ਕਾ ਭੁੱਲ ਗਏ ਹੋ, ਜਪਜੀ ਕੰਠ ਨਾ ਕੀਨ। ਕਹਿਣ ਲੱਗੇ ਦੇਖ ਜਿਹੜੇ ਚੌਲਾਂ ਦੇ ਦਾਣੇ ਦੇ ਛਿਲਕੇ ਵਿੱਚ ਚੌਲ ਨਾ ਹੋਵੇ ਉਹ ਛਿਲਕਾ ਕਿਸ ਕੰਮ। ਜਿਹੜੇ ਸਿੱਖ ਦੀ ਜ਼ੁਬਾਨ ਤੇ ਗੁਰੂ ਨਾਨਕ ਸਾਹਿਬ ਦੀ ਜਪਜੀ ਦਾ ਪਾਠ ਨੂੰ ਸਿੱਖ ਦਾ ਜੀਵਨ ਕਿਸ ਕੰਮ। ਚਰਨੀ ਡਿੱਗਾ ਕਹਿਣ ਲੱਗਾ ਜੀ ਇੰਜ ਕਰੋ ਮੂਲ ਮੰਤਰ ਤੁਸੀਂ ਯਾਦ ਕਰਵਾਓ। ਸਿਆਣਾ ਸੀ ਨਾ ਇਹਨੇ ਵੇਖੇ ਸਨ ਰੰਗ, ਕਹਿੰਦੇ ਮੂਲ ਮੰਤਰ ਤੁਸੀਂ ਯਾਦ ਕਰਾਓ ਜਪਜੀ ਸਾਹਿਬ ਮੈਂ ਆਪੇ ਕਰਾਂਗਾ। ਇੱਕ ਢੰਗ ਦਾ ਦਾਤ ਲੈਣ ਦਾ ਮਹਾਂਪੁਰਖਾਂ ਕੋਲੋਂ ਸਿਆਣਾ ਸੀ। ਉਹਨਾਂ ਨੇ ਅੱਗੇ ਹੋ ਕੇ ਉੱਥੇ ਖਲੋਤੇ ਨੂੰ ਪੰਜ ਸੱਤ ਵਾਰ ਮੂਲ ਮੰਤਰ ਪੜਾਤਾ। ਨਾਨਕ ਹੋਸੀ ਵੀ ਸੱਚ ਤਿੰਨ ਪੜਿਆ ਅੰਦਰ ਧੱਸ ਗਿਆ ਜਪਜੀ ਨੇ। ਇਤਿਹਾਸ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਬਹੁਤ ਬਾਣੀਆਂ ਯਾਦ ਹੋ ਗਈਆਂ ਸੀ। ਮੈਂ ਬੇਨਤੀ ਕਰਨ ਲੱਗਾ ਸਾਂ ਜਦੋਂ ਭਾਈ ਦੁੱਖ ਭੰਜਨ ਜਿਹੜਾ ਕਿ ਬਚਨ ਕਰ ਰਿਹਾ ਜਿਹੜਾ ਰਾਜਿਆਂ ਨੂੰ ਦਬਕੇ ਵੀ ਮਾਰਦਾ ਏ ਤੇ ਉਹ ਆਪਣਾ ਤਨ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਜੋੜਨ ਦਾ ਕਰਕੇ ਗਿਆ, ਇਹ ਹੁਣ ਇਹ ਜਿਹੜੀ ਦੁਰਮਤ ਨਾਸ ਹੋਏ ਕੋਈ ਕਰ ਸਕਦਾ? ਹੋਰ ਵਿਅਕਤੀ ਗੱਲਾਂ ਕਰਕੇ ਸਮਝਾ ਕੇ ਬੁਝਾ ਕੇ ਇਹ ਉਹੀ ਕਰੇਗਾ ਸਤਿਗੁਰੂ ਜੀ? ਐਵੇਂ ਥੋੜਾ ਸਾਨੂੰ ਕਹਿੰਦੇ ਨੇ ਵਾਰ ਵਾਰ ਵੀ ਸਹੀ ਗੁਰਮੁਖ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ। ਕਿਧਰੇ ਸਾਨੂੰ ਆਖਦੇ ਨੇ ਵੀ ਇਹਨਾਂ ਦੀ ਚਰਨੀ ਪਿਆ ਜੇ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ। ਇਹੋ ਜਿਹੇ ਭਗਤ ਹੈ ਭਾਈ ਦੁੱਖ ਭੰਜਨ ਜੀ। ਇਹਨਾਂ ਜਦੋਂ ਭਾਈ ਅੱਡਣ ਦੀ ਸ਼ਰਨ ਆਏ ਭਾਈ ਅੱਡਣ ਸਾਹਿਬ ਪੁੱਛਦੇ ਨੇ ਦੁੱਖ ਭੰਜਨ ਜੀ ਕਿਵੇਂ ਸਭ ਸੁੱਖ ਹੈ? ਕਹਿਣ ਲੱਗੇ ਜੀ ਨਹੀਂ ਦੁਨੀਆਂ ਚ ਮੇਰੇ ਦੁੱਖ ਹੀ ਦੁੱਖ ਨੇ, ਹੁਣ ਤੁਹਾਡੇ ਚਰਨਾਂ ਵਿੱਚ ਆ ਕੇ ਸੁੱਖ ਮਿਲਿਆ ਹੈ ਤੇ ਇਹ ਸੁੱਖ ਸਦਾ ਲਈ ਚਾਹੁੰਦਾ। ਕਹਿਣ ਲੱਗੇ ਠੀਕ ਹੈ ਮਿਲੇਗਾ, ਇੰਜ ਕਰੋ ਜਿੰਨੇ ਸਾਡੇ ਕੋਲ ਸਾਧੂ ਰਹਿੰਦੇ ਨੇ ਨਾ ਇਹਨਾਂ ਸਾਧਾਂ ਨੂੰ ਹੁਕਮ ਹੈ ਇਹਨਾਂ ਨੇ ਮੁੰਜ ਵੱਟਣੀ ਆਪਣੀ ਕਿਰਤ ਕਰਕੇ ਜਿਹੜੇ ਪੈਸੇ ਬਣਨ ਉਹਦੇ ਚ ਰੋਟੀ ਖਾਣੀ ਆਪਣੀ, ਬਾਕੀ ਸਮਾਂ ਸੇਵਾ ਵਿੱਚ ਲਾਉਣਾ ਏ ਤੇ ਸਿਮਰਨ ਵਿੱਚ ਲਾਉਣਾ ਏ। ਸੱਤ ਬਚਨ ਮਹੀਨਾ ਕੁਲੰਘਿਆ ਨਾਲੇ ਕਿਰਤ ਕਰੇ ਤੇ ਨਾਲੇ ਗੁਰੂ ਕੇ ਪਿਆਰਿਓ ਭਾਈ ਅੱਡਣ ਸ਼ਾਹ ਦੇ ਹੁਕਮ ਦੇ ਮੁਤਾਬਕ ਸੇਵਾ ਤੇ ਸਿਮਰਨ ਕਰੇ। ਮਹੀਨਾ ਲੰਘਿਆ ਨਾ ਤੇ 15 ਰੁਪਈਏ ਉਦੋਂ ਦਿਹਾੜ ਬਹੁਤ ਘੱਟ ਸੀ ਲੈ ਕੇ ਆ ਗਿਆ। ਕਹਿਣ ਲੱਗੇ ਭਾਈ ਅੱਡਣ ਸ਼ਾਹ ਮਹਾਂਪੁਰਖੋ 15 ਰੁਪਈਏ ਨੇ ਇਹ ਲੰਗਰ ਦੀ ਸੇਵਾ ਚ ਪਾ ਲਓ। ਪੁੱਛੇ ਰੁਪਈਏ ਕਿੱਥੋਂ ਆ ਗਏ ਤੇਰੇ ਕੋਲ? ਸਾਧੂ ਕੀ ਤੇ ਰੁਪਈਆ ਕੀ? ਇਹ ਦ੍ਰਿਸ਼ਟੀ ਕਰਨ ਜਿਨ੍ਹਾਂ ਨੇ ਬਾਲ ਬੱਚੇ ਪਾਲਣੇ ਨੇ। ਆਖਿਆ ਜੀ ਮੈਂ ਬਾਹਰੋਂ ਘਰੋਂ ਨੀ ਕੁਝ ਵੀ ਲੈ ਕੇ ਆਇਆ, ਤੁਸੀਂ ਕਿਹਾ ਸੀ ਕਿਰਤ ਕਰਨੀ ਏ ਮੈਂ ਕਿਰਤ ਕੀਤੇ, ਰੋਟੀ ਜਿਹੜੀ ਮੈਂ ਖਾਣੀ ਸੀ ਉਹਦੀ ਖਾ ਕੇ ਜਿਹੜੇ ਪੈਸੇ ਬਚੇ ਨੇ ਉਹ ਤੁਹਾਨੂੰ ਦੇ ਰਿਹਾ ਵਾ। ਭਾਈ ਅੱਡਣ ਸ਼ਾਹ ਬਹੁਤ ਗੁੱਸੇ ਵਿੱਚ ਆਏ, ਕਹਿਣ ਲੱਗੇ ਅਜੇ ਤੱਕ ਤੈਨੂੰ ਗੁਰੂ ਨਾਨਕ ਦੇ ਘਰ ਦੀ ਸਮਝ ਨਹੀਂ ਪਈ, ਸਾਧੂ ਕੋਲ ਆ ਗਿਆ ਏ ਪਰ ਸਾਧੂ ਦੇ ਬਚਨ ਨੂੰ ਨਹੀਂ ਸਮਝਿਆ। ਕਹਿਣ ਲੱਗੇ ਕਿਰਤ ਕਰਕੇ ਓਨਾ ਹੀ ਪੈਸਾ ਕੇਵਲ ਕਮਾਉਣਾ ਸੀ, ਕਿਰਤ ਓਨੀ ਕੁ ਕਰਨੀ ਸੀ ਜਿਹਦੇ ਨਾਲ ਦੋ ਵਕਤ ਦੀ ਰੋਟੀ ਮਿਲ ਜਾਂਦੀ, ਬਾਕੀ ਸਮਾਂ ਸੇਵਾ ਤੇ ਸਿਮਰਨ ਚ ਲੱਗਦਾ, ਤੂੰ ਤੇ ਕਿਰਤ ਇੰਨੀ ਪੈਸੇ ਬਚਾ ਤੇ ਰੱਖਣ ਲੱਗ ਪਿਆ, ਦੁਨੀਆਂ ਤੇ ਸਾਧੂ ਵਿੱਚ ਕੀ ਫਰਕ ਹੋਇਆ? ਕਹਿੰਦੇ ਨਹੀਂ, ਉਸੇ ਵਕਤ ਖਿਮਾ ਮੰਗ ਲਈ, ਚਰਨੀ ਢਹਿ ਪਿਆ, ਅੱਜ ਤੋਂ ਬਾਅਦ ਤੂੰ ਕਰਾਂਗਾ। ਜਿਹੜੀ ਗੱਲ ਮੈਂ ਕਹਿਣ ਲੱਗਾ ਗੁਰੂ ਕੇ ਪਿਆਰਿਓ, ਭਾਈ ਅੱਡਣ ਸ਼ਾਹ ਜਦੋਂ ਸਮਾਨ ਲੱਗੇ ਨਾ, ਉਹਦੇ ਤੋਂ ਪਹਿਲਾਂ ਕਹਿੰਦੇ ਭਾਈ ਤੋਂ ਪੰਜਣ ਚੋਲਾ ਪਾਉਣ ਅਸੀਂ ਬਦਲ ਲੈਣ ਆਏ, ਚਾਹੁੰਦੇ ਹਾਂ ਕੁਛ ਤੁਸੀਂ ਲਵੋ, ਮੰਗੋ, ਤੁਹਾਡੀ ਸੇਵਾ ਬਹੁਤ ਵਧੇਰੇ ਹੈ, ਸਤਿਗੁਰੂ ਖੁਸ਼ ਨੇ, ਅਸੀਂ ਚਾਹੁੰਦੇ ਹਾਂ ਤੁਹਾਨੂੰ ਕੁਝ ਦੇ ਕੇ ਜਾਈਏ। ਭਾਈ ਦੁੱਖ ਭੰਜਨ ਜੀ ਨੇ ਮੰਗਿਆ ਕਿ ਪਿਆਰਿਓ, ਕਹਿਣ ਲੱਗੇ ਮੈਂ ਪੁਰਖੋ ਇੱਕ ਦਾਤ ਦਿਓ, ਇਹੋ ਜਿਹਾ ਬਚਨ ਕਰ ਦਿਓ ਭਈ ਇਸ ਕਿਰਦੇ ਦੇ ਅੰਦਰ ਇੱਕ ਪਲ ਵੀ ਨਿਰੰਕਾਰ ਤੇ ਗੁਰੂ ਨਾਨਕ ਸਾਹਿਬ ਦਾ ਨਾਮ ਨਾ ਵਿਸਰੇ, ਜਿਹਦੇ ਨਾਲ ਉਹਦੇ ਚਰਨਾਂ ਨਾਲ ਪੱਕੀ ਬਣੀ ਰਹੇ, ਉਹ ਬਚਨ ਦਿਓ। ਕਹਿੰਦੇ ਠੀਕ ਹੈ। ਕਹਿੰਦੇ ਦੋ ਕੰਮ ਕਰਦੇ ਨੇ, ਆਖਿਆ ਜੀ ਦੱਸੋ। ਕਹਿੰਦੇ ਇੱਕ ਤਾਂ ਉਸ ਦੇ ਨਾਮ ਨੂੰ ਪਿਆਰ ਕਰਨਾ, ਜਪਣਾ ਦਿਨ ਰਾਤ, ਤੇ ਦੂਸਰੇ ਤੁਸਾਂ ਨੇ ਗਹਿਣੇ ਪਾ ਕੇ ਰੱਖਣੇ ਨੇ। ਦੁਨੀਆਂ ਦੀ ਕੋਈ ਤਾਕਤ ਤੁਹਾਨੂੰ ਉਹਦੇ ਚਰਨਾਂ ਨਾਲ ਉਹ ਨਹੀਂ ਤੋੜ ਸਕੇਗੀ, ਉਹਦੇ ਤੋਂ ਦੂਰ ਨਾ ਕਰ ਸਕੇਗੀ। ਆਖਿਆ ਜੀ ਕਿਹੜਾ? ਕਹਿਣ ਲੱਗੇ ਇੱਕ ਨਾਮ ਕਿਰਦੇ ਵਸਾ ਸਤਿਗੁਰੂ ਵਸਾਣਗੇ, ਦੂਸਰਾ ਜਿਹੜਾ ਬਚਨ ਕਿਹਾ, ਕਹਿੰਦੇ ਭੁੱਖ ਨੰਗ ਤੇ ਅਪਮਾਨ ਦੇ ਗਹਿਣੇ ਸਦਾ ਪਾ ਕੇ ਰੱਖਣੇ ਨੇ। ਭੁੱਖ ਨੰਗ ਤੇ ਅਪਮਾਨ ਦੇ, ਨਰਾਦਰੀ ਦੇ, ਕਹਿਣ ਲੱਗੇ ਗਹਿਣੇ ਪਾ ਲਿਆ ਜੇ, ਕਦੇ ਕੋਈ ਤੁਹਾਨੂੰ ਦੁੱਖ ਨਾ ਦੇ ਸਕੇਗਾ। ਜਿਹਨੇ ਪਹਿਲਾਂ ਹੀ ਪ੍ਰਵਾਨ ਕਰ ਲਿਆ ਕਿ ਮੇਰੇ ਤੇ ਅਪਮਾਨ ਦਾ ਕੋਈ ਅਸਰ ਨਹੀਂ ਹੋਣ ਦੇਣਾ, ਗਹਿਣੇ ਜਿਹੜਾ ਬਣਾ ਦੇਵੇ ਅਪਮਾਨ ਦੇ, ਗੁਰੂ ਕੇ ਪਿਆਰੇ ਹੋ, ਉਹਨੂੰ ਭਲਾ ਕੌਣ ਦੁੱਖ ਦੇਵੇਗਾ? ਜਰਾ ਤੁਸੀਂ ਕਹੋਗੇ ਬਚਨ ਕਿੱਥੋਂ ਆ ਗਏ? ਸਤਿਗੁਰੂ ਜੀ ਦੇ ਬਚਨ ਜੀ, ਜਦੋਂ ਸਾਹਿਬ ਕਹਿੰਦੇ ਨੇ ਅਬ ਗਮ ਚਲੀ ਠਾਕੁਰ ਪੈ ਜਬ ਕਮ ਸ਼ਰਮ ਪ੍ਰਭੂ ਕੀ ਆਈ ਰਾਤ ਪ੍ਰਭੂ ਪਾਵੇ ਮਾਰ। ਅੱਗੇ ਬਚਨ ਕਰਦੇ ਕੋਈ ਭਲਾ ਤਕੋ ਭਾਵੇਂ ਬੁਰਾ ਤਕੋ ਹਮ ਤਨ ਦਿਓ ਕੈ ਕਾਰ। ਭਾਈ ਦੁੱਖ ਭੰਜਨ ਨੂੰ ਇਹ ਬਚਨ ਦਿੱਤਾ ਹੈ ਮਹਾਂਪੁਰਖਾਂ ਨੇ ਤਰੁੱਟ ਕੇ, ਭਾਈ ਤੂੰ ਭੁੱਖ ਨੰਗ ਦੇ ਅਪਮਾਨ ਦੇ ਇਹ ਗਹਿਣੇ ਪਾਣੇ ਨੇ। ਤੇ ਗੁਰੂ ਕੇ ਪਿਆਰਿਓ, ਜਿਨ੍ਹਾਂ ਨੇ ਭੁੱਖ ਨੰਗ ਦੇ ਅਪਮਾਨ ਨੂੰ ਆਪਣੇ ਗਹਿਣੇ ਬਣਾ ਲਿਆ, ਇਹ ਤਾਂ ਦੁਨੀਆਂ ਸਾਰਾ ਰੌਲਾ ਹੈ। ਚਾਹੁੰਦਾ ਹੈ ਕਿ ਮਨੁਆ ਭਈ ਮੇਰੇ ਆਦਰ ਸਾਰਾ ਕਰਨ, ਪਰ ਮੇਰਾ ਨਿਰਾਦਰ ਨਾ ਕਦੇ ਹੋ ਜਾਵੇ। ਬਸ ਹੋਇਆ ਵੀ ਜਿੰਨੇ ਕੋਰਟ ਕਚਹਿਰੀਆਂ ਭਰੇ ਇਸੇ ਦੁੱਖ ਕਰਕੇ ਸਾਧ ਸੰਗਤ। ਦੂਸਰਾ ਜਦੋਂ ਭੁੱਖ ਨੰਗ ਹੀ ਪ੍ਰਵਾਹ ਨੇ ਦੁਨੀਆਂ ਦੀ ਦੌੜ ਪੈਸੇ ਦੀ, ਜਦੋਂ ਉਹ ਦੌੜ ਮੁੱਕ ਗਏ ਫਿਰ ਕੌਣ ਇਹਦਾ ਕੁਛ ਵਿਗਾੜ ਕੇਗਾ? ਸਾਧ ਸੰਗਤ, ਇਹ ਲੋਕ ਜਿਹੜੇ ਨੇ ਜਦੋਂ ਇਸ ਰਾਹ ਤੇ ਤੋਰਦੇ ਨੇ ਨਾ, ਸਤਿਗੁਰੂ ਜੀ ਆਪ ਕਿਰਪਾ ਕਰਕੇ ਇਹਨਾਂ ਮਹਾਨ ਪੁਰਖਾਂ ਨੂੰ ਕੱਢੀਆਂ ਘਾਟਾਂ ਤੋਂ ਬਾਅਦ ਇੱਕਦਮ ਕਿਵੇਂ ਦੁਰਮਤ ਨਾਸ ਕਰਨੀ, ਨਾਮ ਨਾਲ ਜੋੜਨਾ ਤੇ ਉੱਚੇ ਇਹਨਾਂ ਨੂੰ ਕਰਕੇ ਫਿਰ ਮਨੁੱਖਤਾ ਦੀ ਸੇਵਾ ਵਿੱਚ ਪਾਉਣਾ। ਭਾਈ ਅੱਡਣ ਸ਼ਾਹ ਨਾ ਕਰ ਰਹੇ ਸਨ ਦੀਵਾਨ ਵਿੱਚ ਬਚਨ, ਕੀਰਤਨ ਖੋਇਆ, ਕੀਰਤਨ ਤੋਂ ਬਾਅਦ ਜਦੋਂ ਮਹਾਂਪੁਰਖ ਬਚਨ ਕਰਦੇ ਤੇ ਚਾਰ ਚਪੇੜੇ ਐਕੋ ਜਿਹਾ ਸਨਾਟਾ ਛਾਂਦਾ ਭਈ ਅੰਮ੍ਰਿਤ ਰਸ ਚੋਂਦਾ। ਇੱਥੇ ਇੱਕ ਗੱਲ ਕਹਾਂ, ਤੁਸੀਂ ਤੇ ਸਾਰੇ ਸਿਆਣੇ ਹੋ, ਜਦੋਂ ਐਕੋ ਜਿਹਾ ਬਚਨ ਆਵੇ ਨਾ ਭੀ ਅੰਮ੍ਰਿਤ ਰਸ ਚੋਂਦਾ, ਬਾਹਰੋਂ ਵੀ ਚੋਂਦਾ, ਕਿਧਰੇ ਕੰਧਾਂ ਚੋਂ, ਦੀਵਾਰਾਂ ਚੋਂ, ਕੱਪੜਿਆਂ ਚੋਂ ਨਹੀਂ, ਜਪਣ ਵਾਲਿਆਂ ਦੀ ਸੁਰਤੀ ਦੇ ਅੰਦਰੋਂ ਸਤਿਗੁਰੂ ਉਹ ਅੰਮ੍ਰਿਤ ਦੇ ਝਰਨੇ ਪੁਲਾਂਦਾ, ਉਹ ਅੰਦਰੋਂ ਉਹਨੂੰ ਮਾਣਦੇ ਨੇ। ਗੁਰੂ ਕੇ ਪਿਆਰਿਓ, ਮੇਰੇ ਵਰਗਾ ਉੱਚੀ ਬੈਠ ਕੇ ਖਾਲੀ ਵੀ ਰਹਿ ਸਕਦਾ ਹੈ, ਦੂਸਰਾ ਉੱਚੇ ਬੈਠਾ ਹੀ ਜਦੋਂ ਉਹ ਬਚਨ ਮਹਾਂਪੁਰ ਕਰਨ, ਕਿਧਰੇ ਉਸ ਦੀ ਕੀਰਤੀ ਹੋ ਰਹੇ ਹੋ ਕੀਰਤਨ, ਉਹ ਕਵੇਗਾ ਉੱਚੇ ਅੰਮ੍ਰਿਤ ਵੰਡੀਏ ਸੁਖੀਆ ਕਰ ਕਰਨੇ। ਅੰਮ੍ਰਿਤ ਰਸ ਆ ਰਿਹਾ ਸੀ, ਇਹ ਨੀ ਵੀ ਐਵੇਂ ਇਹ ਮਹਾਂਪੁਰਖ ਲੋਕਾਂ ਨੂੰ ਕੋਲ ਬਟਾ ਕੇ ਪ੍ਰਸ਼ਾਦਾ ਸ਼ਕਾ ਕੇ ਤੋਰ ਦਿੰਦੇ। ਅੱਜ ਵੀ ਤੁਸੀਂ ਵੇਖੋਗੇ ਕਾਰ ਸੇਵਾ ਵਾਲੇ ਮਹਾਂਪੁਰਖ ਸਾਰਾ ਦਿਨ ਇਹਨਾਂ ਸਖਤ ਕੰਮ ਕਰਵਾਉਂਦੇ, ਟੋਕਰੀ ਚੁਕਾਣੀ, ਇੱਟਾਂ ਦਾ ਕੰਮ, ਤਈ ਦਾ ਕੰਮ, ਭਾਰੇ ਉਪਾਰਤਾ ਜੱਟ ਜ਼ਿਮੀਂਦਾਰ ਆਉਂਦੇ ਕਰਦੇ, ਪਰ ਕਹਿੰਦੇ ਇਹਨਾਂ ਕੰਮ ਕਰਨ ਤੋਂ ਬਾਅਦ ਕਹਿੰਦੇ ਨਾਮ ਜਪਣਾ ਪਰ ਬਹਿ ਕੇ ਝਟਕੇ ਨੀ ਫਤਿਹ ਥੱਕੇ ਟੁੱਟੇ ਨੀਂਦ ਆਉਣੀ ਮੰਜੀ ਡਾਹ ਦੇਣਗੇ ਤੇ ਚਾਰ ਚਪੇਰੇ ਘੁਮਾ ਕੇ ਉਹਨਾਂ ਦੀ ਖਾਸ ਲਹਿ ਹੁੰਦੀ ਏ ਪਿਆਰਿਓ ਉਹਦੇ ਵਿੱਚ ਸਤਨਾਮ ਤੇ ਵਾਹਿਗੁਰੂ ਦਾ ਜਾਪ ਕਰਾਉਂਦੇ ਨੇ ਨਹੀਂ ਤਾਂ ਕਹਿੰਦੇ ਸੇਵਾ ਸਾਰਾ ਦਿਨ ਹੋ ਗਈ ਹੁਣ ਕੀ ਲੋੜ ਸਿਮਰਨ ਦੀ ਨਹੀਂ ਉਹਨਾਂ ਦੀ ਡਿਊਟੀ ਕੀ ਮਹਾਂਪੁਰਖ ਦੀ ਏ ਉਸ ਨਾਮ ਨਾਲ ਜੋੜਨਾ ਸਤਿਗੁਰੂ ਕੇ ਸ਼ਬਦ ਨਾਲ ਜੋੜਨਾ ਉਹ ਢੰਗ ਜਿਹੜਾ ਮਰਜ਼ੀ ਬਣਾ ਲਵੇ ਹੋਇਆ ਕਿ ਇਹ ਬੈਠੇ ਸਨ ਬਚਨ ਕਰ ਰਹੇ ਇੱਕ ਸਤਸੰਗੀ ਇਹਨਾਂ ਦਾ ਬਹੁਤ ਪਿਆਰ ਨਾਲ ਪਰ ਰੋਜ਼ ਕੇ ਆਉਂਦਾ ਸੰਗਤ ਕਰਦਾ ਕੁਝ ਸੇਵਾ ਵੀ ਕਰਦਾ ਘਰੋਂ ਆਉਂਦਾ ਸੀ ਗ੍ਰਸਤੇ ਸੇ ਚੱਲ ਰਹੇ ਬਚਨਾਂ ਵਿੱਚ ਇੱਕ ਸੱਜਣ ਆਇਆ ਉਹਦੇ ਕੰਨਾਂ ਵਿੱਚ ਉਹਨੇ ਕੁਝ ਕਿਹਾ ਜਦੋਂ ਉਹਦੇ ਕੰਨਾਂ ਵਿੱਚ ਕੁਝ ਕਿਹਾ ਤੇ ਉਸਨੇ ਇਸ਼ਾਰਾ ਕੀਤਾ ਕਿ ਜਾਓ ਅਜੇ ਕੁਝ ਸਮਾਂ ਹੋਰ ਲੰਘਿਆ ਜਦੋਂ ਫਿਰ ਇੱਕ ਹੋਰ ਸੱਜਣ ਆਇਆ ਉਹਨੇ ਫਿਰ ਕੰਨ ਵਿੱਚ ਆ ਕੇ ਕੁਝ ਕਿਹਾ ਜਦੋਂ ਕਿਹਾ ਤੇ ਉਹ ਫਿਰ ਇਸ਼ਾਰਾ ਕੀਤਾ ਨੂੰ ਤੋਰਿਆ ਭੋਗ ਪਿਆ ਭਾਈ ਅਡਣ ਸਾ ਜਾਣਦੇ ਸਨ ਭਈ ਜਿਹੜਾ ਬਚਨ ਸੁਣ ਰਹੇ ਉਹਦੇ ਅੰਦਰ ਕੀ ਖੇਡ ਚੱਲ ਰਹੀ ਏ ਤੇ ਜਿਹੜਾ ਕਹਿਣ ਆਇਆ ਸੀ ਉਹਨਾਂ ਦੇ ਅੰਦਰ ਕੀ ਖੇਡ ਚੱਲ ਰਹੀ ਸੀ ਤੇ ਆਲੇ ਦੁਆਲੇ ਨੇ ਸੋਚਣਾ ਏ ਵੀ ਸ਼ਾਇਦ ਕੋਈ ਸੁਣਿਆ ਆਇਆ ਹੋਵੇਗਾ ਜਿਵੇਂ ਆਪਾਂ ਨੂੰ ਆਉਂਦੇ ਨੇ ਗੱਡੀ ਸਾਹਮਣੇ ਲੱਗੀ ਤੇ ਪਾਸੇ ਕਰ ਲਓ ਪਰ ਆਪਾਂ ਨੂੰ ਸੁਣੇ ਆਉਂਦੇ ਨੇ ਭਈ ਲੰਗਰ ਦੇ ਵਿੱਚ ਸੇਵਾਦਾਰਾਂ ਦੀ ਲੋੜ ਏ ਆਪਾਂ ਇਸ ਤਰ੍ਹਾਂ ਦੀ ਗੱਲਾਂ ਕਰਾਂਗੇ ਨਾ ਗੱਲ ਕਰ ਰਹੇ ਉਹਨਾਂ ਦੀ ਭਾਈ ਅਡਰ ਸਾਹਿਬ ਭੋਗ ਪਿਆ ਕਹਿੰਦੇ ਦੱਸੋ ਸੱਜਣ ਜੇ ਅੱਜ ਕੀ ਗੱਲ ਤੁਹਾਡੇ ਕੰਨਾਂ ਵਿੱਚ ਦੋ ਵਾਰੀ ਦੋ ਸੱਜਣ ਕਹਿ ਕੇ ਗਏ ਕਹਿੰਦੇ ਮੈਂ ਪੁਰਖੋ ਇਹ ਗੁਰੂ ਨਾਨਕ ਸਾਹਿਬ ਦਾ ਘਰ ਏ ਇੱਥੇ ਨਾਮ ਦੀਆਂ ਗੱਲਾਂ ਸੋਹਣੀਆਂ ਲੱਗਦੀਆਂ ਨੇ ਇੱਥੇ ਵਾਹਿਗੁਰੂ ਦੀ ਬਖਸ਼ਿਸ਼ ਦੀ ਕੋਈ ਵਡਿਆਈ ਹੋਵੇ ਦੁਨਿਆਵੀ ਕੀ ਗੱਲ ਕਰਨੀ ਉਹ ਖੁਰੇ ਕੀ ਸੀ ਉਹਨੂੰ ਛੱਡੋ ਮਹਾਂਪੁਰਖ ਕਹਿੰਦੇ ਨੇ ਉਹ ਛੱਡਣ ਵਾਲੀ ਨਹੀਂ ਜਿਹੜੀ ਤੇਰੇ ਕੰਨਾਂ ਚ ਕਈ ਉਹ ਸੰਗਤ ਵਿੱਚ ਹੀ ਕਹਿਣੀ ਏ ਤੇ ਬੋਲ ਕੇ ਦੱਸ ਕਹਿਣ ਲੱਗੇ ਤੇਰੇ ਉੱਪਰ ਸਤਿਗੁਰੂ ਦੀ ਖੁਸ਼ੀ ਹੋਏਗੀ ਦੱਸਣਾ ਪਿਆ ਕਹਿਣ ਲੱਗੇ ਇਹ ਜਦੋਂ ਸਤਿਗੁਰੂ ਦੇ ਚਰਨਾਂ ਚ ਬੈਠਾ ਸਾਂ ਸਾਹਿਬਾਂ ਦੀ ਵਡਿਆਈ ਹੋ ਰਹੀ ਸੀ ਬੜੀ ਪਿਆਰੀ ਅੰਦਰ ਕਿਸੇ ਰਸ ਨਾਲ ਬੜੂੰ ਹੋ ਕੇ ਅੰਦਰੋਂ ਕੋਈ ਪਿਆਲੇ ਭਰ ਭਰ ਕੇ ਪਿਲਾ ਰਿਹਾ ਸੀ ਸੱਜਣ ਆਇਆ ਇਹ ਕਹਿਣ ਲੱਗੇ ਆ ਅਚਾਨਕ ਝੱਖੜ ਜਿਹਾ ਆਉਣ ਕਾਰਨ ਤੇਰੇ ਘਰ ਦੀ ਛੱਤ ਡਿੱਗ ਪਈ ਏ ਤੇ ਛੱਤ ਡਿੱਗਣ ਨਾਲ ਨੂੰਹਾਂ ਧੀਆਂ ਥੱਲੇ ਆ ਕੇ ਸ਼ਾਇਦ ਮਰ ਗਈਆਂ ਹੋਣ ਤੇ ਕਹਿਣ ਲੱਗੇ ਉਸ ਵਕਤ ਮੇਰੇ ਅੰਦਰ ਜਿਹੜਾ ਰਸ ਸੀ ਉਹਨੂੰ ਮੈਂ ਛੱਡਣਾ ਨਹੀਂ ਸਾਂ ਚਾਹੁੰਦਾ ਮੈਨੂੰ ਪਤਾ ਹੈ ਜੇ ਮਾਰ ਕੇ ਗਈਆਂ ਤੇ ਹੋਰ ਦੋ ਘੜੀਆਂ ਬਾਅਦ ਜਾ ਕੇ ਸੰਭਾਲ ਲਵਾਂਗੇ ਜੇ ਉਹਨਾਂ ਦਾ ਅੰਤ ਸਮਾਂ ਆ ਗਿਆ ਇਸ ਤਰ੍ਹਾਂ ਜਾ ਕੇ ਮੈਂ ਕੀ ਕਰਨਾ ਕਹਿਣ ਲੱਗੇ ਮੈਂ ਉਸ ਰਸ ਵਿੱਚ ਇੱਕਦਮ ਗੁੜੂੰਦ ਹੋ ਕੇ ਬੈਠਾ ਰਿਹਾ ਕੁਝ ਸਮਾਂ ਗੁਜ਼ਰਿਆ ਤੇ ਦੂਜਾ ਕਹਿਣ ਲੱਗਾ ਨੀ ਤੁਹਾਡੇ ਘਰ ਲਈ ਗੁਆਂਢੀਆਂ ਦੀ ਛੱਤ ਦਿੱਤੀ ਕਹਿਣ ਲੱਗੇ ਉਸ ਵਕਤ ਭਾਈ ਅਡਣ ਸ਼ਾਹ ਨੇ ਬਚਨ ਸਮਝਾਇਆ ਕਹਿੰਦੇ ਇਹ ਹਰ ਸਿੱਖ ਦਾ ਰਸਤਾ ਏ ਸੰਗਤ ਜਦੋਂ ਅਸੀਂ ਕਰਦੇ ਹਾਂ ਸਾਹਿਬ ਜਦੋਂ ਆਖਦੇ ਨੇ ਨਾਮ ਜਪੋ ਭਲੇ ਕਰਮ ਕਰੋ ਕਹਿਣ ਲੱਗੇ ਜਦੋਂ ਅੰਦਰੋਂ ਰਸ ਮਿਲਿਆ ਘਰ ਦੇ ਜੀਆਂ ਲਈ ਲੋਕੀ ਕਿੰਨਾ ਕੁਝ ਤੜਪਦੇ ਨੇ ਕਿੰਨੇ ਕੁਝ ਕੁੰਦੇ ਸਤਿਗੁਰੂ ਦੇ ਸ਼ਬਦ ਨਾਲ ਕੋਈ ਜੁੜੇ ਨਾ ਉਹ ਘਰ ਦੀ ਪਰਵਾਹ ਨਾ ਉਹਨੂੰ ਕਿਸੇ ਦੀ ਜਿੰਦ ਤੇ ਮੌਤ ਦੀ ਪਰਵਾਹ ਕੋਈ ਉੱਚਾ ਕੋਈ ਤਲ ਹੈ ਨਾ ਇਹ ਕੋਈ ਉਹ ਬੰਦਾ ਨਫ਼ਰਤ ਚੋਂ ਨਹੀਂ ਕਹਿ ਰਿਹਾ ਵੱਡੇ ਰਸ ਵਿੱਚੋਂ ਦੂਜਾ ਬਚਨ ਕਹਿੰਦੇ ਹੋਇਆ ਜਦੋਂ ਕੋਈ ਉਹਦੇ ਰਾਹ ਤੇ ਤੁਰਦਾ ਭਰੋਸਾ ਕਰੇ ਪਿਆਰਿਓ ਤੇ ਇਹ ਜਿਹੜੇ ਵੱਡੇ ਵੱਡੇ ਮੌਤ ਵਾਲੇ ਕੰਮ ਵੀ ਗੁਰੂ ਨਾਨਕ ਪਿਤਾ ਜੀ ਆਪਣੇ ਪਿਆਰਿਆਂ ਦੇ ਟਾਲ ਦਿੰਦੇ ਕਹਿੰਦੇ ਇਹ ਮੇਰਾ ਹੋ ਕੇ ਬੈਠਾ ਏ ਇਹਨੂੰ ਮੈਂ ਤੱਤੀ ਵਾਰ ਤੇ ਲੱਗਣ ਦੇਣੀ ਭਾਈ ਕਨ੍ਹਈਆ ਜੀ ਗੁਰੂ ਕੇ ਪਿਆਰਿਓ ਉਹ ਬਿਲਕੁਲ ਇਸੇ ਤਰ੍ਹਾਂ ਬਚਨ ਕਰ ਰਹੇ ਸਨ ਤੇ ਉਹਨਾਂ ਦੇ ਕੋਲ ਜਿਹੜੇ ਸਾਧੂ ਆਉਂਦੇ ਉਹ ਸਾਧੂ ਕਿਸੇ ਆਨੰਦ ਵਿੱਚ ਸਨ ਬੈਠੇ ਹੋਏ ਸਾਰੇ ਉਹਨਾਂ ਨੇ ਬਿਰਤੀਆਂ ਸੁਰਤੀਆਂ ਜੋੜੀਆਂ ਹੋਈਆਂ ਉਹ ਜਿਹੜਾ ਸੀ ਨਾ ਇੱਕ ਸਾਧੂ ਉਹ ਨਾਲੇ ਸੀ ਗ੍ਰਸਤੀ ਤਗੜਾ ਸ਼ਾਹ ਸੀ ਪਰ ਰੱਬ ਨੇ ਇੱਧਰ ਵੀ ਪੂਰਾ ਜੋੜਿਆ ਹੋਇਆ ਸੀ ਇਹ ਨੀ ਹੁੰਦਾ ਜਿਹੜਾ ਸਰਾਹ ਤੇ ਤੁਰੇਗਾ ਸਤਿਗੁਰੂ ਨੂੰ ਨੰਗਾ ਭੁੱਖਾ ਹੀ ਬਣਾਉਂਦੇ ਨੇ ਉਹਨੂੰ ਦੁਨਿਆਵੀ ਤੌਰ ਤੇ ਇੱਜ਼ਤਾਂ ਨਹੀਂ ਦਿੰਦੇ ਨਹੀਂ ਸਾਹਿਬ ਤਾਂ ਕਹਿੰਦੇ ਭਾਈ ਚਾਰ ਪਦਾਰਥ ਜੇਕੂ ਮਾਂ ਤੈ ਸਾਥ ਦਿਨਾ ਕੇ ਸੇਵਾ ਲਾਗੈ ਭਾਈ ਨੰਦ ਲਾਲ ਸਾਹਿਬ ਤਾਂ ਕਹਿੰਦੇ ਨੇ ਜਿਹੜਾ ਕੋਈ ਇਸ ਰਾਹ ਤੇ ਤੁਰੇ ਰੱਬ ਦੇ ਪਿਆਰਿਆਂ ਦੇ ਘਰ ਦੀ ਆ ਕੇ ਸੇਵਾ ਕਰੇ ਕਹਿਣ ਲੱਗੇ ਉਹਨਾਂ ਦੀਆਂ ਗਲੀਆਂ ਦੇ ਵਿੱਚ ਵਿੱਚੋਂ ਲੰਘਣ ਵਾਸਤੇ ਜਿਹੜੇ ਕੂਕਰ ਨੇ ਕਰਾਮਾਤਾਂ ਤੇ ਉਹਨਾਂ ਨੂੰ ਵੀ ਸ਼ਾਇਦ ਦੇਖ ਲੈਂਦੇ ਨੇ। ਇਹ ਨਹੀਂ ਕੋਈ ਇਹਨਾਂ ਕੋਲ ਮਿਲਦਾ ਨਹੀਂ, ਮਿਲਦਾ ਹੀ ਦਰਅਸਲ ਇਹਨਾਂ ਦੇ ਰਹਿ ਸਤਿਗੁਰੂ ਆਪ ਵਰਤਦੇ ਨੇ, ਦੁਨਿਆਵੀ ਦਾਤਾਂ ਵੀ ਤੇ ਪਰਲੋਕ ਦੀਆਂ ਦਾਤਾਂ ਵੀ। ਪਰ ਅਸੀਂ ਮੁੱਖ ਗੱਲ ਪਰਲੋਕ ਦੀ ਨਾ ਦੀ ਦਾਤ ਦੀ ਗੱਲ ਕਰਦੇ ਹਾਂ। ਗੁਰੂ ਕੇ ਪਿਆਰਿਓ, ਜਦੋਂ ਇਹ ਚ ਬੈਠੀ ਇਹਨਾਂ ਨੇ ਬਹੁਤ ਸਾਰਾ ਪੈਸਾ ਦੇ ਕੇ ਘੱਲਿਆ ਸੀ, ਭਈ ਵਪਾਰ ਲਈ ਬੰਦੇ ਭੇਜੇ ਸਨ। ਇਹ ਬੈਠੇ ਇਹਨਾਂ ਨੂੰ ਇੱਕ ਸੁਨੇਹਾ ਆਇਆ, ਇਹਨਾਂ ਨੇ ਉਹਦੀ ਗੱਲ ਸੁਣ ਕੇ ਨਕੌੜੀ ਜਿਹੀ ਕਹਿਣ ਲੱਗੇ। 2 ਮਿੰਟ ਚੁੱਪ ਕੀਤੇ ਤੇ ਉਹਦਾ ਜਵਾਬ ਦਿੱਤਾ, ਧੰਨ ਭਾਗ। ਥੋੜੇ ਜੇ ਘੰਟਾ 2 ਲੰਘੇ ਉਸ ਰਸ ਵਿੱਚ ਬੈਠੇ ਸਨ। ਫਿਰ ਇੱਕ ਸੱਜਣ ਆਇਆ ਤੇ ਉਹਨੇ ਆ ਕੇ ਕੁਝ ਕਿਹਾ, 2 ਮਿੰਟ ਬਾਅਦ ਕੇ ਫਿਰ ਕਹਿੰਦਾ, ਧੰਨ ਭਾਗ। ਸਮਾਂ ਗੁਜ਼ਰਿਆ, ਭਾਈ ਕਨੇਡਾ ਜੀ ਨੇ ਸਾਰਿਆਂ ਦੇ ਵਿੱਚ ਖਿਲਾਰ ਕੇ ਪੁੱਛਿਆ, ਕਹਿਣ ਲੱਗੇ, ਇਹਦਾ ਕੀ ਮਤਲਬ? ਬੰਦਾ ਆਇਆ, ਥੋੜਾ ਜਿਹਾ ਠਹਿਰ ਕੇ ਜਵਾਬ ਦਿੱਤਾ, ਧੰਨ ਭਾਗ। ਦੂਜਾ ਆਇਆ, ਫਿਰ ਧੰਨ ਭਾਗ। ਇਹ ਕੀ ਕਾਰਨ ਹੈ? ਕਹਿਣ ਲੱਗੇ, ਜੀ ਤੁਸੀਂ ਜਾਣਦੇ ਦੇਖੋ, ਪਰ ਦੱਸੋ, ਮਹਾਂਪੁਰਖ ਉਹਨਾਂ ਗੱਲਾਂ ਨੂੰ ਸੰਗਤ ਵਿੱਚ ਪਿਆਰਿਓ ਪ੍ਰਗਟ ਕਰਦੇ ਨੇ ਜਿਨ੍ਹਾਂ ਨਾਲ ਦੂਸਰਿਆਂ ਨੂੰ ਸਿੱਖਿਆ ਮਿਲੇ। ਸਾਰਾ ਕੁਝ ਨਹੀਂ ਕਰਦੇ, ਨਹੀਂ ਤੇ ਪੜਦੇ ਕੱਜਦੇ ਨੇ, ਜਿਹਦੇ ਨਾਲ ਉਸਦਾ ਆਪਣਾ ਅਹੰਕਾਰ ਨੁਕਸਾਨ ਹੁੰਦਾ ਹੋਵੇ। ਕਦੇ ਸਾਧੂ ਪਿਆਰਿਓ ਉਹ ਗੱਲ ਨਹੀਂ ਕਰੇਗਾ ਜਿਹਦੇ ਨਾਲ ਉਹਦਾ ਤੇ ਦੂਸਰਿਆਂ ਦਾ ਭਲਾ ਹੋਵੇ। ਉਹ ਜੇ ਬਚਨਾਂ ਨੂੰ ਜਗਤ ਵਿੱਚ ਪ੍ਰਗਟ ਕਰੇਗਾ, ਬਾਕੀਆਂ ਤੇ ਸਾਧ ਸੰਗਤ ਪਰਦਾ ਪਾ ਕੇ ਰੱਖਦੇ। ਭਾਈ ਕਨ੍ਹੱਈਆ ਸਾਹਿਬ ਜੀ ਜਦੋਂ ਉਹਨਾਂ ਦੇ ਇਹ ਸਵਾਲ ਪੁੱਛਿਆ, ਉਹ ਕਹਿਣ ਲੱਗੇ, ਕਹਾਣੀ ਕੀ? ਕਹਿੰਦੇ, ਮੈਂ ਪੈਸਾ ਦਿੱਤਾ ਸੀ ਇਹਨਾਂ ਨੂੰ ਵਪਾਰ ਲਈ। ਪਹਿਲਾ ਸੱਜਣ ਆ ਕੇ ਕਹਿਣ ਲੱਗਾ, ਵੀ ਚੋਰਾਂ ਨੇ ਸਾਰੀ ਤੇਰੀ ਪੂੰਜੀ ਲੁੱਟ ਲਈ ਏ, ਮੈਨੂੰ ਉਹਨਾਂ ਦੇ ਕੋਲੋਂ ਅੱਗੋਂ ਸੁਣਿਆ ਆਇਆ ਕਿ ਜਾ ਕੇ ਮਾਲਕ ਨੂੰ ਦੱਸ ਦਿਓ। ਕਹਿੰਦੇ, ਜਦੋਂ ਸਾਰੀ ਪੂੰਜੀ ਦੇ ਲੁੱਟੇ, ਮੈਂ ਅੰਦਰ ਇੱਕਦਮ ਅਰਦਾਸ ਕੀਤੀ, ਸਤਿਗੁਰੂ ਅੱਜ ਮੇਰੀ ਪਰਖ ਦੀ ਘੜੀ ਆਈ, ਮੈਂ ਵੇਖਣਾ ਏ। ਸਦਾ ਮੇਰਾ ਅੰਦਰ ਅਡੋਲ ਤੇ ਸ਼ੁਕਰਾਂ ਵਿੱਚ ਰਹਿੰਦਾ ਏ ਕਿ ਅੱਜ ਘਾਟੇ ਦੀ ਖਬਰ ਸੁਣ ਕੇ ਮੇਰਾ ਅੰਦਰ ਡੋਲਦਾ ਏ ਕਿ ਉਸ ਸ਼ੁਕਰਾਂ ਦਾ ਰਸ ਪੀਂਦਾ ਏ। 2 ਮਿੰਟਾਂ ਬਾਅਦ ਮੈਂ ਵੇਖਿਆ ਬਿਰਤੀ ਉਸੇ ਟਿਕੀ, ਮੈਂ ਤਾਂ ਕਿਹਾ ਸੀ ਧੰਨ ਭਾਗ, ਮੇਰੇ ਭਾਗ ਧੰਨ ਨੇ, ਮੈਂ ਨਿਭਾਗਾ ਨਹੀਂ ਹੋਇਆ। ਕਹਿਣ ਲੱਗੇ, ਦੂਸਰਾ ਸੱਜਣ ਆਇਆ ਨੀ, ਕਹਿੰਦੇ, ਗਲਤੀ ਲੱਗ ਗਈ ਸੀ, ਕਿਸੇ ਹੋਰ ਦੀ ਪੂੰਜੀ ਚੋਰੀ ਹੋਈ ਏ, ਤੇਰੀ ਨਹੀਂ ਹੋਈ ਹੈ। ਮੈਂ ਫਿਰ ਕਿਹਾ, ਇਹ ਖੁਸ਼ੀ ਦੀ ਖਬਰ ਸੁਣ ਕੇ ਕਿ ਮੇਰਾ ਅੰਦਰ ਪੁੱਛਲ ਤੇ ਨਹੀਂ ਗਿਆ ਕਿ 4 ਪੈਸੇ ਆਏ ਨੇ, ਪਹਿਲਾਂ 4 ਪੈਸੇ ਗਏ ਤੇ ਥੱਲੇ ਤੇ ਨਹੀਂ ਹੋਇਆ? ਕਹਿੰਦੇ, ਸਤਿਗੁਰੂ ਨੇ ਉਹ ਰਸ ਦਿੱਤਾ ਰੱਖਿਆ, ਮੈਂ ਤਾਂ ਕਿਹਾ ਸੀ ਉਦੋਂ ਵੀ ਧੰਨ ਭਾਗ ਤੇ ਹੁਣ ਵੀ ਮੇਰੇ ਧੰਨ ਭਾਗ। ਗੁਰੂ ਕੇ ਪਿਆਰਿਓ, ਮੇਰੇ ਸਤਿਗੁਰੂ ਜੀ ਦਾ ਬਚਨ ਜੇ ਸਾਹਿਬ ਕਹਿੰਦੇ ਹੋ, ਕਿਸੇ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਪਹਿਲਾਂ ਪਿਆਰ ਕਰੋ, ਫਿਰ ਉਹਦੇ ਬਖਸ਼ੇ ਨਾਲ ਕਿਧਰੇ ਮਿੱਤਰਤਾ ਪਾ ਕੇ ਤੇ ਵੇਖੋ ਉਹ ਕਿਵੇਂ ਦੁਰਮਤ ਨਾਸ ਕਰਦਾ ਹੈ। ਸਤਿਗੁਰੂ ਜੀ, ਤੁਸੀਂ ਸਾਨੂੰ ਆਪਣੀ ਬੋਲੀ, ਦਰਗਾਹੀ ਬੋਲੀ, ਇਲਾਕੀ ਬਾਣੀ ਦੇ ਰਾਹੀਂ ਦੱਸੋ। ਤੇ ਸਾਹਿਬ ਕਹਿੰਦੇ, ਸੁਣੋ ਬਾਈ, ਜੇਕਰ ਕੋਈ ਤੁਹਾਨੂੰ ਪੁੱਛ ਲਏ ਵੀ ਗੁਰੂ ਕੇ ਬਖਸ਼ਿਆਂ ਦੀ ਮਿੱਤਰਤਾ ਨਾਲ ਕੀ ਕੁਝ ਮਿਲਦਾ ਹੈ, ਕਹਿਣ ਲੱਗੇ, ਅਸੀਂ ਤੁਰਕੀ ਬਣ ਦੇ ਦੱਸਦੇ ਹਾਂ। ਹਜ਼ੂਰ ਕਹਿੰਦੇ, ਜਾਣੀ ਸੰਤ ਕੀ ਮਿੱਤਰਾਈ। ਕਹਿੰਦੇ, ਅਸਾਂ ਜਾਣੀ ਸੰਤ ਨਾਲ ਮਿੱਤਰਤਾ ਪਾਉਣ ਦੇ ਲਾਭ ਕੀ ਹੁੰਦੇ ਨੇ, ਫਾਇਦੇ ਕੀ ਨੇ? ਦੁਨੀਆਂ ਨਾਲ ਜੁੜ ਕੇ ਤੇ ਨੁਕਸਾਨ ਹੀ ਨੁਕਸਾਨ ਏ, ਪਰ ਇੱਧਰ ਦੇ ਲਾਭ ਸੁਣੋ। ਕਰ ਕਿਰਪਾ ਦੀ ਉਹ ਮੋਈ ਨਾਮਾ ਪੂਰਵ ਸੰਜੋਗ ਮਿਲਾਈ। ਪਹਿਲੀ ਬਖਸ਼ਿਸ਼ ਰੱਬ ਦਾ ਨਾਮ ਕਿਰਤੇ ਵਿੱਚ ਟਿਕਾ ਦਿੱਤਾ ਨੇ, ਇਹ ਪੂਰਬਲਾ ਸੰਜੋਗ ਸਾਡਾ ਪ੍ਰਗਟ ਹੋ ਗਿਆ। ਹੁਣ ਸੁਣਨਾ ਅੱਗੇ ਇਸ ਬਖਸ਼ਾਂ ਦਾ ਜ਼ਿਕਰ ਕਰਦੇ ਨੇ ਕੀ ਮਿਲਦਾ। ਕਹਿੰਦੇ, ਸਭ ਤੋਂ ਪਹਿਲੀ ਗੱਲ, ਇਹ ਲੋਕੇ ਸੁੱਖ ਪਾਇਆ। ਦੂਜਾ ਬਚਨ, ਨਹੀਂ ਭੇਟਤ ਧਰਮ ਰਾਇਆ। ਤੀਜਾ, ਕਰ ਦਰਦੈ ਸੋਭਾਵੰਤ। ਚੌਥਾ, ਪੁਨ ਗਰਭ ਨਾਹੀਂ ਬਸੰਤ। ਕਹਿੰਦੇ, ਇਸ ਦੁਨੀਆ ਜਿਹੜੇ ਸੁੱਖਾਂ ਨੂੰ ਤਰਸਦੀ ਫਿਰਦੀ ਏ ਨਾ, ਜਦੋਂ ਕੋਈ ਕਿਸੇ ਪੂਰਨ ਮਹਾਂਪੁਰਖ ਦੀ ਸੰਗਤ ਵਿੱਚ ਜਿਉਣ ਲੱਗ ਪਵੇ, ਉਹਨੂੰ ਦੁਨੀਆ ਦੇ ਸਾਰੇ ਸੁੱਖ ਮਿਲ ਜਾਂਦੇ ਨੇ। ਮਿਲੇ ਨਾ, ਜਿਨ੍ਹਾਂ ਦੀ ਦੋ ਦੀ ਗੱਲ ਕੀਤੀ ਏ, ਸੁੱਖ ਪੈਸੇ ਦੇ ਆਉਣ ਨਾਲ ਨਹੀਂ ਕੇਵਲ ਹੁੰਦਾ ਪਿਆਰੇ, ਸਾਡੀ ਸੋਚ ਹੀ ਸਾਨੂੰ ਸੁਖੀ ਤੇ ਦੁਖੀ ਬਣਾਉਂਦੀ ਏ। महापुरख है। इस नाम की बदौलत गुरु नानक साहब के नाम का सदका उस तल ते ले जांदे जिथे हुंदा ही केवल सुख कै। गुरु के प्यारो ओ भाई दुख भंजन वर्गे कौन गए ना, भाई अड्डन शाह वर्गे जेड़े ते जपजी साहब की पंक्ति पढ़ सकते ने। सानू तां केवल गुरु का हुक्म है सी पढ़ते, साढ़े ते वर्दी ते नहीं ना। जिन्हां ने नंग भुक्ते अपमान के गहने पाए ओ पढ़न ते कैसा स्वाद हुंदा होएगा। जदों कहिंदे ने के साहब कहते ने एक रब दे बख्शे दी संगत विच रह के इह लोकै सुख पाया। प्यारो दूसरी वड्डी मेहर धर्म राज नाल वास्ता नहीं जे पैना, ए केवल ते केवल छुड़ा सकदा ए नाम ते नाम दे नाल जोड़ेगा। प्यारो सतगुरु दा हुक्म ए ओहदा बख्शिया होया। नानक उभरे जप करी साध संग संबंध की हुंदा ए। हर किसे नूं धर्मराज की मार खानी पैंदी, पर जिन्हूं पूरन महापुरख की संगत मिल गई धर्मराज उन्हूं सजा नहीं देंदा, उहदे लेखे उन्हूं पाड़ने पैंदे उहदी मजबूरी ते। उहदा इक निजम ए, इह कोई गल्लां कविता दीआं नहीं, साहिब दे बचन ने। हजूर कहिंदे संतन मोको पूंजी सौंपी संत धूर लागी मेरे माथे किल बिख दुख सगले तेरे लाथे। जद महापुरख की चरणा की धूड़ मेरे मथे ते लगी कोई दुख ते पाप मेरी जिंदगी च रह नहीं गया। प्यारो आओ सतगुरु मेरा करण बदौलत नाम दी भले कर्म दी साध संगत उस नाम को रसना ते लिया के 5-7 मिनट जेड़े बाकी कर फिर इस तो अगे कल तुरांगे जी। वाहेगुरु 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 वाहेगुरु
वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु। ਸਦਾ ਕਰਦੇ ਰਹੀਏ ਇਹਨੇ ਬਚਨ ਪ੍ਰਵਾਨ ਕਰਨੇ ਪਰ ਜੋ